ਪਹਿਲਾਂ ਜਿਹੜੇ ਅਸੀਂ ਕਰਮ ਕਰਦੇ ਹਾਂ, ਚੰਗੇ ਕਰਦੇ ਹਾਂ, ਮਾੜੇ ਕਰਦੇ ਹਾਂ, ਇਹਨਾਂ ਨੂੰ ਕਿਰਿਆਮਾਨ ਕਰਮ ਕਹਿੰਦੇ ਨੇ। ਜਿਹੜੇ ਕਿਰਿਆਮਾਨ ਕਰਮ ਚੰਗੇ ਨੇ ਉਹ ਸਾਨੂੰ ਸਵਰਗਾਂ 'ਚ ਜਾ ਕੇ ਇੱਥੇ ਸੁੱਖ ਦਿੰਦੇ ਨੇ, ਜਿਹੜੇ ਪਾਪ ਨੇ ਉਹ ਇੱਥੇ ਵੀ ਦੁੱਖ ਦਿੰਦੇ ਨੇ, ਦਰਗਾਹ 'ਚ ਜਾ ਕੇ ਵੀ ਦੁੱਖ ਦਿੰਦੇ ਨੇ, ਉਹ ਚਲੇ ਜਾਂਦੇ ਨੇ, ਉਹ ਜਾ ਕੇ ਸਟੋਰ 'ਚ ਜਮ੍ਹਾਂ ਹੋ ਜਾਂਦੇ ਨੇ, ਜਿੱਥੇ ਜਮ੍ਹਾਂ ਹੁੰਦੇ ਨੇ ਉਹਨੂੰ ਸੰਚਿਤ ਕਰਮ ਬਣ ਜਾਂਦੇ ਨੇ, ਸਟੋਰ ਵਿੱਚ ਜਮ੍ਹਾਂ ਕੀਤੇ ਹੋਏ ਕਰਮ। ਉਹ ਜਦ ਜਨਮ ਲੈਂਦਾ ਦੁਬਾਰਾ, ਫਿਰ ਉਹਦੇ ਨਾਲ ਉਹਨਾਂ ਕਰਮਾਂ 'ਚੋਂ ਛਾਂਟਾ ਛਾਂਟੀ ਹੁੰਦੀ ਹੈ ਬਈ ਇਹ ਜਨਮ ਦੇ ਅੰਦਰ ਕਿਹੜੇ ਕਿਹੜੇ ਕਰਮ ਭੁਗਾਉਣੇ ਨੇ, ਉਹਦੇ ਮੱਥੇ 'ਤੇ ਲਿਖ ਦਿੱਤਾ ਜਾਂਦਾ। ਉਹ ਮੱਥੇ 'ਤੇ ਲਿਖਿਆ ਹੋਇਆ ਲੇਖ ਜੀਵ ਲੈ ਕੇ ਇੱਥੇ ਆ ਕੇ ਦੁਨੀਆਂ ਦੇ ਵਿੱਚ ਪ੍ਰਗਟ ਹੋ ਜਾਂਦਾ। ਜੈਸੀ ਕਰਮ ਬੁੜੀ ਹੈ ਮਸਤਕ, ਹਰ ਜੀਆ ਰੇ ਤੈਸੀ ਪਾਸ, ਉੱਥੋਂ ਹੀ ਇਹਦੇ ਡੈਸਟੀਨੇਸ਼ਨ ਦਾ ਫੈਸਲਾ ਹੋ ਜਾਂਦਾ ਵੀ ਐਂ ਐਂ ਕਰਨਾ, ਐਂ ਐਂ ਫਲ ਇਹਨੇ ਭੋਗਣੇ ਨੇ, ਇਹਨਾਂ ਨੇ ਦੁੱਖ ਦੇਣਾ, ਇਹਨਾਂ ਨੇ ਸੁੱਖ ਦੇਣਾ। ਉਹ ਜੀਵ ਲੈ ਕੇ ਆਉਂਦਾ ਪੰਡਾਲ ਕਰਮਾਂ ਦੀਆਂ। ਹੁਣ ਉਹ ਕਹਿੰਦੇ ਨੇ ਵੀ ਭੋਗੇ ਮੈਨੂੰ ਭਾਗੇ ਨਹੀਂ, ਕਰਮ ਗਤੀ ਬਲਵਾਨ, ਉਹ ਤਾਂ ਭੋਗਣੇ ਪੈਣੇ ਨੇ। ਮਹਾਰਾਜ ਕਹਿੰਦੇ ਜਦ ਤੂੰ ਕਰਦਾ ਸੀ ਜਦ ਤਾਂ ਦੇਖਦਾ ਨਹੀਂ ਹੈ ਸੀਗਾ, ਸੰਤਾਂ ਦੀ ਤੂੰ ਗੱਲ ਨਹੀਂ ਸੁਣਦਾ, ਇਹ ਤਾਂ ਭੋਗੇ ਬਿਨ ਜਾਣੇ ਨਹੀਂ ਹੈ, ਤੇ ਲੋਕਾਂ ਦੇ ਨਾਲ ਤੂੰ ਖਾਂ ਖਾਂ ਲੜਦਾ। ਦਾਦਾ ਦੋਸ਼ਨ ਦੇਉ ਦਾਦਾ ਦੋਸ਼ਨ ਦੇਉ ਦਾਦਾ ਦੋਸ਼ਨ ਦੇਉ ਦਾਦਾ ਦੋਸ਼ਨ ਦੇਉ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਾ। ਦੋਸ਼ ਕਰਮਾਂ ਆਪਣਿਆਂ, ਆਪਣੇ ਕਰਮਾਂ ਦਾ ਦੋਸ਼ ਹੈ। ਉਹ ਕਰਮ ਕਿੱਥੋਂ ਆ ਗਏ? ਪਹਿਲਾਂ ਕੀਤੇ ਹੋਏ ਨੇ ਬੜੀ ਦੇਰ ਦੇ, ਉਹ ਸੰਚਿਤ ਕਰਮ ਕੋਠੇ ਦੇ ਵਿੱਚ ਜਮ੍ਹਾਂ ਹੋ ਗਏ, ਲੇਖੇ 'ਚ ਜਮ੍ਹਾਂ ਹੋ ਗਏ। ਜਦੋਂ ਜੀਵ ਮੁੜ ਕੇ ਸਰੀਰ ਧਾਰਨ ਕਰਦਾ ਹੈ, ਚਾਹੇ ਆਦਮੀ ਦਾ ਕਰਦਾ ਹੈ ਚਾਹੇ ਜੀਵ ਜੰਤੂ ਦਾ ਕਰਦਾ ਹੈ, ਉਹ ਚੀਜ਼ ਉਹਦੇ ਨਾਲ ਲਿਖ ਦਿੱਤੀ ਜਾਂਦੀ ਹੈ, ਉਹ ਪਰਾਲਬਧ ਕਰਮ ਬਣ ਜਾਂਦੇ ਨੇ। ਪਰਾਲਬਧ ਕਰਮ ਜਦੋਂ ਆਦਮ ਬਣ ਜਾਣ ਫਿਰ ਨਹੀਂ ਹਟਿਆ ਕਰਦੇ ਸਾਹ ਸਿੰਘ, ਉਹ ਤਾਂ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਹ ਤਾਂ ਭੋਗਣੇ ਹੀ ਪੈਂਦੇ। ਸਮਝ ਲਓ ਸੰਚਿਤ ਕਰਮ ਜਿਹੜੇ ਨੇ ਪੱਥੇ ਵਿੱਚ ਪਾਏ ਹੋਏ ਤੀਰ ਨੇ, ਤੇ ਜਿਹੜੇ ਕਮਾਨ ਤੇ ਚਾੜ ਕੇ ਛੱਡ ਦਿੱਤੇ ਗਏ ਉਹ ਹੁਣ ਉਹ ਨਹੀਂ ਕਿਸੇ ਦੇ ਹੱਥ ਦੇ ਹੋਇਆ ਕਰਦੇ, ਉਹ ਤਾਂ ਚੱਲ ਗਿਆ ਤੀਰ, ਸੋ ਚੱਲ ਗਿਆ, ਉਹਨੇ ਤਾਂ ਨਿਸ਼ਾਨੇ 'ਤੇ ਜਾ ਕੇ ਲੱਗਣਾ ਹੀ ਲੱਗਣਾ, ਚਾਹੇ ਹਜ਼ਾਰ ਸਾਲ ਵੱਧ ਲੱਗੇ ਚਾਹੇ ਲੱਖ ਸਾਲ ਵੱਧ ਲੱਗੇ। ਰਾਜਾ ਧ੍ਰਿਤਰਾਸ਼ਟਰ ਜਦੋਂ ਮਹਾਂਭਾਰਤ ਦਾ ਯੁੱਧ ਹੋ ਚੁੱਕਿਆ, ਕ੍ਰਿਸ਼ਨ ਮਹਾਰਾਜ ਪੰਜੇ ਪਾਂਡਵਾਂ ਨੂੰ ਲੈ ਕੇ ਅਫਸੋਸ ਕਰਨ ਵਾਸਤੇ ਗਏ, ਕਿਉਂਕਿ ਇਹਨੂੰ ਮਹਾਂਭਾਰਤ ਦਾ ਯੁੱਧ ਐਡਾ ਭਿਆਨਕ ਯੁੱਧ ਸੰਸਾਰ 'ਚ ਨਹੀਂ ਹੋਇਆ ਕਦੇ ਵੀ, ਸਿਰਫ 10 ਬੰਦੇ ਬਚੇ ਸੀ 45 ਲੱਖ 'ਚੋਂ, ਸਾਰੇ ਹੀ ਮਾਰੇ ਗਏ ਸੀ। ਵੱਡਾ ਜਿਹੜਾ ਦੁਰਯੋਧਨ ਸੀ ਉਹਨੂੰ ਕੋਈ ਸੰਸਕਾਰ ਕਰਨ ਵਾਲਾ ਨਾ ਬਚਿਆ, ਦੇਹੀ ਗਿਰਜ ਨੇ ਖਾਈ, ਗਿਰਜਾ ਨੇ ਖਾ ਲਈ ਉਹ ਦੇਹੀ, ਐ ਜਿਹਾ ਭਿਆਨਕ ਯੁੱਧ ਹੋਇਆ। ਉਹ ਜਦ ਗਏ ਉਹਦੇ ਕੋਲ ਜਾ ਕੇ ਰਾਜੇ ਕੋਲ ਅਫਸੋਸ ਕਰਿਆ, ਉਹ ਕਹਿੰਦਾ ਮਹਾਰਾਜ ਮੈਨੂੰ ਹੋਰ ਗੱਲ ਦਾ ਅਫਸੋਸ ਹੈ, ਯੁੱਧ ਹੋਇਆ ਇੱਕ ਨੇ ਜਿੱਤਣਾ ਸੀ ਇੱਕ ਨੇ ਮਾਰਨਾ ਸੀ, ਬੰਦੇ 45 ਲੱਖ ਸ਼ਾਮਿਲ ਹੋਏ ਸੀ, 10 ਬਚੇ ਤਾਂ ਕੀ ਬਚੇ, ਨੁਕਸਾਨ ਸਾਰਿਆਂ ਦਾ ਹੀ ਹੋਇਆ। ਅਤੇ ਫਿਰ ਇਹ ਹੈ ਕਿ ਯੁੱਧ ਦੇ ਵਿੱਚ ਮਰਿਆ ਹੋਇਆ ਸਵਰਗ ਲੋਕ ਨੂੰ ਚਲਿਆ ਜਾਂਦਾ, ਪਿੱਠ ਵਿੱਚ ਜੇ ਦਾ ਲੱਗੇ ਤਾਂ ਕਹਿੰਦੇ ਫਿਰ ਨੀਵੀਂ ਗਤੀ ਹੋਇਆ ਕਰਦੀ ਆ ਉਹਦੀ, ਉਹ ਤਾਂ ਪ੍ਰੇਤਾਂ ਚਲਿਆ ਜਾਂਦਾ। ਸੋ ਇਹਨਾਂ ਨੇ ਸਾਰਿਆਂ ਨੇ ਮਹਾਨ ਯੋਧਿਆਂ ਵਰਗੇ ਯੁੱਧ ਕੀਤੇ, ਪਰ ਮਹਾਰਾਜ ਮੇਰੇ ਮਨ 'ਚ ਇਹ ਅਫਸੋਸ ਹੈ ਵੀ ਮੇਰੇ ਨਾਲ ਨਜਾਇਜ਼ ਹੋਈ ਹੈ, ਧੱਕਾ ਹੋਇਆ ਮੇਰੇ ਨਾਲ। ਰਿਸ਼ਨ ਮਹਾਰਾਜ ਕਹਿੰਦੇ ਰਾਜਨ ਵਾਹਿਗੁਰੂ ਦੇ ਇੰਤਜ਼ਾਮ ਦੇ ਵਿੱਚ ਕੋਈ ਧੱਕਾ ਨਹੀਂ ਹੁੰਦਾ ਕਿਸੇ ਨਾਲ, ਇਹ ਤਾਂ ਕੀਤਾ ਹੋਇਆ ਫਲ ਭੋਗੀਦਾ ਕਰਮਾਂ ਦਾ। ਕਹਿੰਦੇ ਮੈਂ ਤਾਂ ਕਰਿਆ ਹੀ ਨਹੀਂ। ਕਹਿੰਦੇ ਤੈਨੂੰ ਕਿਵੇਂ ਪਤਾ? ਕਹਿੰਦੇ ਮਹਾਰਾਜ ਮੈਂ 100 ਜਨਮ ਦੇਖ ਲਿਆ ਆਪਣਾ ਪਿਛਲਾ, ਕਿਉਂਕਿ ਮੇਰੀ ਜਿਹੜੀ ਸੁਰਤ ਹੈ ਜਮਾਂਦਰੂ ਸੁਖਮਨਾ ਨਾੜੀ ਦੇ ਵਿੱਚ ਹੈ, ਸੁਖਮਨਾ ਨਾੜੀ 'ਚ ਜਿਹਦੀ ਸੁਰਤ ਹੋਵੇ ਉਹਨੂੰ 100 ਜਨਮ ਦਾ ਗਿਆਨ ਹੋ ਜਾਇਆ ਕਰਦਾ, ਭੂਤ ਵੇਖਤ ਵਰਤਮਾਨ ਦਾ ਵੀ ਆ ਜਾਂਦਾ। ਕਹਿੰਦਾ ਮਹਾਰਾਜ ਮੈਨੂੰ ਤਾਂ ਕਿਤੇ ਇਹੋ ਜਿਹਾ ਕਰਮ ਨਜ਼ਰ ਨਹੀਂ ਆਇਆ ਜਿਹਦੇ ਕਰਕੇ ਮੈਨੂੰ ਇਹ ਫਲ ਭੋਗਣਾ ਪਵੇ। ਕ੍ਰਿਸ਼ਨ ਮਹਾਰਾਜ ਕਹਿੰਦੇ 107ਵਾਂ ਜਨਮ ਦੇਖ, ਦੇਖਿਆ ਤਾਂ ਉਸ ਜਨਮ ਦੇ ਅੰਦਰ ਰਾਜਾ ਸੀ, ਮਾਸ ਖਾਣ ਦੀ ਆਦਤ ਸੀ। ਇੱਕ ਵਾਰੀ ਮਾਸ ਮਿਲਿਆ ਨਾ, ਜਿਹੜੇ ਵਿਵਰਚੀ ਸੀ ਉਹਨਾਂ ਨੇ ਇਹਨੇ 100 ਬੱਚਾ ਹੰਸ ਦਾ ਪਾਲਿਆ ਹੋਇਆ ਸੀ, ਉਹ ਇੱਕ ਬਣਾ ਦਿੱਤਾ, ਖਾ ਕੇ ਕਹਿਣ ਲੱਗਿਆ ਵੀ ਰੋਜ਼ ਬਣਾਓ ਇਹ ਚੀਜ਼। ਉਹ 100 ਦਿਨਾਂ ਦੇ ਅੰਦਰ 100 ਬੱਚਾ ਇਹਨੇ ਖਾ ਲਿਆ। ਉਹ ਜਿਹੜੇ ਉਹਨਾਂ ਦੇ ਮਾਂ ਬਾਪ ਸੀ ਜਦੋਂ ਮਾਨਸਰੋਵਰ ਤੋਂ ਆਏ, ਹੰਸ ਐਸਾ ਸੈਂਸਿਟਿਵ ਜਾਨ ਪੰਛੀ ਹੈ, ਇਹ ਬੱਚੇ ਵਰਿਆਂ ਤੋਂ ਜਿਉਂਦਾ ਨਹੀਂ ਰਹਿੰਦਾ, ਉੱਥੇ ਹੀ ਉਡਾਰੀਆਂ ਮਾਰ ਕੇ ਘੁੰਮ ਘੁੰਮ ਕੇ ਬੇਹੋਸ਼ ਹੋ ਕੇ ਬੇਹਿਸ ਹੋ ਕੇ ਗਿਰ ਜਾਂਦਾ, ਮਰ ਜਾਇਆ ਕਰਦਾ। ਇੱਕ ਸਾਦਸ਼ ਹੈ, ਉਹ ਵੀ ਨਹੀਂ ਬਚਿਆ ਕਰਦੀ, ਜੇ ਇੱਕ ਸਾਥੀ ਮਰ ਜਾਵੇ ਉਹ ਜ਼ਰੂਰ ਇਹ ਮਰ ਜਾਂਦੀ ਹੈ। ਮਹਾਂਮੂਰਖੇ ਨੇ ਜਿਹੜੇ ਇਹਨਾਂ ਨੂੰ ਮਾਰਦੇ ਨੇ। ਸੋ ਸਾਰਾ ਹਾਲ ਦਿਖਾਤਾ, ਦੇਖ ਕੇ ਕਹਿਣ ਲੱਗੇ ਕਿਉਂ ਰਾਜਨ, ਉਹ ਵੀ ਤਾਂ ਕਿਸੇ ਦੇ ਪੁੱਤਰ ਸੀਗੇ ਜਿਹੜੇ ਤੈਂ ਮਾਰ ਕੇ ਖਾ ਲਏ, ਹੁਣ 107 ਜਨਮ ਬਾਅਦ ਤੇਰੇ ਖਾ ਮਾਰੇ ਗਏ, ਉਹ ਅਜਿਹਾ ਹੀ ਦੁੱਖ ਤੈਨੂੰ ਹੋਇਆ ਜਿਹਾ ਜਿਹਾ ਉਹਨਾਂ ਨੂੰ ਹੋਇਆ ਸੀ। ਕਹਿੰਦਾ ਮਹਾਰਾਜ ਮੈਂ ਜਮਾਂਦਰੂ ਆਨਾ ਕਿਉਂ? ਚੱਲ ਕਹਿੰਦੇ ਉਹ ਵੀ ਦਿਖਾ ਦਿੰਦੇ ਹਾਂ 104 ਜਨਮ ਦੇ। 104 ਦੇਖਿਆ ਕੀ ਦੇਖਦਾ ਹੈ ਕਿ ਬੱਚਿਆਂ ਨਾਲ ਖੇਡਦਾ ਫਿਰਦਾ, ਇੱਕ ਟਿੱਡਾ ਫੜ ਲਿਆ ਅੱਗ ਤੋਂ, ਉਹ ਬੱਚੇ ਕੋਈ ਕੱਚਾ ਧਾਗਾ ਬੰਨਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਉਡਾਰੀ ਮਾਰ ਕੇ ਉੱਪਰ ਨੂੰ ਮਾਰਦਾ ਹੈ, ਫਿਰ ਫੜ ਲੈਂਦਾ। ਇਹਨੇ ਇੱਕ ਸੂਲ ਤੋੜੀ, 2 ਅੱਖਾਂ 'ਚ ਸਾਰ ਪਾਰ ਕਰਤੀ, ਉਹ ਸਿੱਟ ਦਿੱਤਾ, ਤੜਫ ਤੜਫ ਕੇ ਉਹਨੇ ਜਾਨ ਦਿੱਤੀ, ਭੁੱਖੇ ਪਿਆਸੇ ਨੂੰ ਦੁੱਖ ਦੇ ਨਾਲ ਤਕਲੀਫ ਦੇ ਵਿੱਚ ਪੈ ਕੇ। ਕਹਿੰਦੇ ਕਿਉਂ ਰਾਜਾ, ਤੈਂ ਵੀ ਤਾਂ ਅੱਖਾਂ ਵਿੱਚ ਹੀ ਕੱਢੀਆਂ ਸੀ, ਇਹ ਸੂਲ ਕੱਢੀ ਸੀ, ਹੁਣ ਤੇਰੇ 104 ਜਨਮ ਬਾਅਦ ਤੈਨੂੰ ਪਰਮੇਸ਼ਰ ਨੇ ਨੇਤਰੇ ਨਹੀਂ ਦਿੱਤੇ, ਖੋਲੇ। ਉਸੇ ਵੇਲੇ ਆਰਡਰ ਹੋ ਗਿਆ ਸੀ ਵੀ ਇਹ ਜਦ ਮਨੁੱਖ ਬਣੇਗਾ ਇਹਦੇ ਨੇਤਰ ਨਹੀਂ ਲੈਣੇ। ਉਹ ਕਹਿੰਦੇ ਦੋਸ਼ ਕਿਹਨੂੰ ਦਿੰਦਾ? ਦਿੱਤਾ ਦੋਸ਼ ਨਾ ਦੇਵੂ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਸੀ। ਇਹ ਮੈਂ ਕਰਦਾ ਸੀ ਵੀ ਇਹ ਰਿਮੋਟ ਕੰਟਰੋਲ ਦੀ ਗੱਲ ਦਰਗਾਹ 'ਚੋਂ ਚੱਲਦੀ ਹੈ, ਜਿਹੜੇ ਤੀਰ ਛੁੱਟ ਜਾਂਦੇ ਨੇ ਕਮਾਨ ਤੋਂ ਉਹਨੂੰ ਪ੍ਰਲਬਧ ਕਰਮ ਕਹਿੰਦੇ ਨੇ, ਉਹ ਨਹੀਂ ਮਿਟਿਆ ਕਰ। ਉਹਨੂੰ ਮਹਾਰਾਜ ਕਹਿੰਦੇ ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾ, ਉਹਨੇ ਤਾਂ ਸਮੇਂ ਸਿਰ ਆ ਕੇ ਵਾਪਰਨਾ ਹੀ ਹੈ। ਇਹ ਗੱਲ ਗੁਰੂ ਕੋਲ ਹੈਗੀ ਵੀਟੋ ਪਾਵਰ, ਉਹ ਬਿਲਕੁਲ ਤਾਂ ਨਹੀਂ ਮਿਟਾਇਆ ਕਰਦੇ, ਸੂਲੀ ਦੀ ਸੂਲ ਲਾ ਦਿੰਦੇ ਨੇ। ਮੰਡੀ ਸਕੇ ਤੇ ਰਾਜੇ ਨੂੰ ਸੁਪਨੇ ਦੇ ਵਿੱਚ ਭੁਗਤਾ ਦਿੱਤਾ ਪੂਰਾ ਹੀ ਜਨਮ, ਇਹ ਲੈਣ ਮਿਟਣਾ ਨਹੀਂ ਸੀਗਾ, ਤੈਨੂੰ ਜਨਮ ਅਸੀਂ ਭੁਗਤਾ ਦਿੱਤਾ। ਸੋ ਉਹ ਹੀ ਜਿਹੜੇ ਕਰਮ ਨੇ ਉਹਨਾਂ ਦੇ ਕਿਰਪਾ ਦੇ ਨਾਲ ਇਹ ਸਤਸੰਗ ਪ੍ਰਾਪਤ ਹੋਇਆ ਕਰਦੀ, ਨਹੀਂ ਨਹੀਂ ਮਿਲਿਆ ਕਰਦੀ। ਜਦ ਸਤਸੰਗ 'ਚ ਜਾਂਦੇ ਹਾਂ ਮਹਾਂਪੁਰਸ਼ਾਂ ਦੀ ਸੰਗਤ ਹੁੰਦੀ ਹੈ ਅਤੇ ਉਹਨਾਂ ਨੂੰ ਮਿਲ ਕੇ ਭਲੇ ਬਣ ਜਾਈਦਾ। ਹਰ ਕੇ ਸੰਤ ਸੰਤ ਪਲ ਨੀਕੇ, ਮਿਲ ਸੰਤ ਜਨਾ ਮਲ ਰਹੀ ਹੈ, ਜਿਹੜੀ ਮਲ ਲੱਗੀ ਹੁੰਦੀ ਹੈ ਜਨਮਾਂ ਜਨਮਾਂ ਦੀ, ਉਹ ਸਾਧੂਆਂ ਨੂੰ ਮਿਲ ਕੇ ਲੈ ਜਾਇਆ ਕਰਦੀ ਹੈ। ਤੇ ਜਿਹੜਾ ਜਿਹੜਾ ਵੀ ਸ਼ਰਨ ਪੈਂਦਾ ਆ ਕੇ, ਜੋ ਜੋ ਸ਼ਰਨ ਭਰੈ ਸਾਧੂ ਕੀ ਸੋ ਪਾਰਗ੍ਰਾਮੀ ਕੀ ਆ, ਉਹ ਮੁਕਤ ਹੋ ਜਾਇਆ ਕਰਦਾ, ਉਹਦੇ ਪਾਪਾਂ ਨੂੰ ਨਾਸ਼ ਕਰ ਦਿੰਦੇ ਨੇ ਸਾਧੂ। ਇਸ ਕਰਕੇ ਇਹਨੂੰ ਉੱਤਮ ਆਖਿਆ ਗਿਆ। ਮਹਾਰਾਜ ਕਹਿੰਦੇ ਮੈਲ ਹੋਈ ਕੋਟ ਅੱਗ ਹਰੇ ਨਿਰਮਲ ਭੇ ਚੀਤਾ। ਜਿਹੜੀ ਮਲ ਦੋਖ ਦੋ ਰਾਗ ਤੇ ਦੁਆਸ਼ ਦੀ ਮਲ ਲੱਗੀ ਹੋਈ ਸੀ, ਪਾਪਾਂ ਦੀ ਮਲ ਲੱਗੀ ਹੋਈ ਸੀ, ਉਹ ਅੰਤਸ਼ਕਰਨ ਦੀ ਧੋ ਦਿੱਤੀ ਸਾਧੂਆਂ ਦੀ ਸੰਗਤ ਨੇ। ਕਿਉਂਕਿ ਸਾਧੂਆਂ ਦੀ ਸੰਗਤ ਦੇ ਨਾਲ ਮਿਲ ਕੇ ਮਨ ਮਾਂਜਿਆ ਜਾਂਦਾ, ਤੇ ਮਨ ਮਾਂਜਣ ਨਾਲ ਫਿਰ ਕੀ ਹੁੰਦਾ, ਨਾਮ ਦਾ ਨਿਵਾਸ ਹੋ ਜਾਇਆ ਕਰਦਾ ਅੰਦਰ। ਬੜੀ ਇੱਕ ਮਸ਼ਹੂਰ ਸਾਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਵਾਰ ਵਾਰ ਉਹਦਾ ਜ਼ਿਕਰ ਕੀਤਾ ਗਿਆ। ਉਹਦੇ ਬਾਰੇ ਐਸੀ ਬਾਤ ਆਉਂਦੀ ਹੈ ਕਿ ਸਾਧੂਆਂ ਦੀ ਸੰਗਤ ਇੱਕ ਮਹਾਪਾਪੀ ਨੂੰ ਹੋਈ, ਜਿਸਦਾ ਨਾਮ ਉਸ ਵਾਲਮੀਕ ਸੀਗਾ। ਵਾਲਮੀਕ ਨੂੰ ਸਾਡੀ ਗਿਆਤ ਲਈ, ਸਾਡਾ ਭਰੋਸਾ ਬਣਾਉਣ ਲਈ ਕੁਝ ਐਸੀਆਂ ਅਧਿਆਤਮਵਾਦ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਤੋਂ ਸਾਨੂੰ ਨਿਸ਼ਚਾ ਵੱਜ ਜਾਵੇ। ਮਹਾਰਾਜ ਜੀ ਇਸ ਤਰ੍ਹਾਂ ਨਹੀਂ ਸੀ ਕਰਦੇ, ਜਿਵੇਂ ਹੁਣ ਵਾਲੇ ਲਿਖਾਰੀ ਲਿਖੀ ਜਾਂਦੇ ਨੇ ਬਈ ਜੀ ਇਹ ਗੱਲਾਂ ਹੋਈਆਂ ਤਾਂ ਹੈ ਨਹੀਂ, ਐਵੇਂ ਗੁਰੂ ਸਾਹਿਬ ਨੇ ਲਿਖ ਦਿੱਤੀਆਂ ਸੁਣੀਆਂ ਸੁਣਾਈਆਂ। ਇੱਕੋ ਨੇ ਇੱਕੋ ਕਹਿੰਦੇ ਨੇ ਬਈ ਜੀ ਉਹ ਤਾਂ ਐਵੇਂ ਲਿਖੀਆਂ ਹੋਈਆਂ ਸੀ ਮਹਾਰਾਜ ਨੇ ਵੀ ਉਹਨੂੰ ਕਾਪੀ ਕਰ ਲਿਆ। ਇਹਦਾ ਨਤੀਜਾ ਨਹੀਂ ਦੇਖਦੇ ਵੀ ਕਿੰਨਾ ਚੰਗਾ ਨਿਕਲਦਾ। ਇੱਕ ਨਾਸਤਕ ਲਾਈਨ ਲਿਖ ਕੇ ਸਾਰਿਆਂ ਦਾ ਨਿਸ਼ਚਾ ਘੱਟ ਦਿੰਦੇ। ਅੱਜ ਕੱਲ੍ਹ ਦਾ ਜੋ ਪ੍ਰਚਾਰ ਦਾ ਵਾਤਾਵਰਨ ਸਾਰੇ ਧਰਮਾਂ ਦੇ ਅੰਦਰ ਚੱਲ ਰਿਹਾ ਹੈ, ਉਹ ਹੈ ਕਿ ਕਲਯੁਗ ਇੰਨਾ ਤਕੜਾ ਹੋ ਗਿਆ ਕਿ ਪ੍ਰਚਾਰ ਕਰਨ ਵਾਲਿਆਂ ਦੇ ਅੰਦਰ ਬੈਠ ਕੇ ਆਥਣ ਲਾ ਲਿਆ ਨੇ। ਉਹ ਕਹਿੰਦਾ ਵੀ ਮੈਂ ਭਗਤੀ ਭਾਵ ਦਾ ਕੋਈ ਅੰਕਰ ਪ੍ਰਗਟ ਹੋਣੇ ਨਹੀਂ ਦੇਣਾ, ਮਿਟਾ ਦੇਣੀ ਹੈ ਪੈਦਾ ਹੁੰਦੀ। ਉਹ ਤਰਕ ਦਾ ਆਸਰਾ ਲੈਂਦੇ ਹਰ ਗੱਲ ਨੂੰ ਨਾ, ਹਰ ਗੱਲ ਨੂੰ ਨਾ। ਇਹ ਨਹੀਂ ਜੀ, ਇਹ ਤਾਂ ਮਹਾਰਾਜ ਨੇ ਵੈਸੇ ਹੀ ਕਹੀ ਹੈ, ਪ੍ਰਹਲਾਦ ਦੀ ਬਾਤ ਹੀ ਨਹੀਂ ਮੰਨਦੇ, ਕਦੇ ਹੋਇਆ ਹੀ ਨਹੀਂ ਕੋਈ, ਇਹ ਤਾਂ ਇੱਕ ਕਹਾਣੀ ਬਣਾਈ ਹੋਈ ਹੈ ਕਿਸੇ ਦੀ। ਕਿਸੇ ਬਾਤ ਨੂੰ ਤਾਂ ਮੰਨ ਜਾਣ, ਕਿਸੇ ਨੂੰ ਨਹੀਂ ਮੰਨਦੇ। ਜੇ ਉਹ ਕਹਿਣੇ ਤਾਂ ਜੀ ਪ੍ਰੀ ਹਿਸਟੋਰਿਕ ਹੈ, ਜਿਹੜਾ ਹਿਸਟੋਰਿਕ ਹੈ ਉਹ ਕਿਹੜਾ ਸਹੀ ਹੈ? ਇੱਕ ਹਿਸਟਰੀ ਚੱਕ ਲਓ, ਦੂਜੀ ਚੱਕ ਲਓ, ਅੱਡ ਅੱਡ ਗੱਲ ਤੁਰੀ ਆਉਂਦੀ ਹੈ, ਹਰੇਕ ਦੇ ਵਿੱਚ ਵੱਖਰੋ ਵੱਖਰੀ ਗੱਲ। ਕੀ ਹੈ? ਕੱਲ੍ਹ ਦੀਆਂ ਗੱਲਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਨੇ ਇੱਕ ਗ੍ਰੰਥ ਕੁਛ ਹੋਰ ਲਿਖਦਾ ਹੈ, ਦੂਜਾ ਹੋਰ ਲਿਖਦਾ ਹੈ। ਇੱਕ ਮੈਂ ਪੜ੍ਹਿਆ, ਉਹਦੇ 'ਚ ਲਿਖਿਆ ਹੋਇਆ ਵੀ ਉੱਥੇ ਮਹਾਰਾਜ ਦੇ ਬਾਰਾਂ ਨੂੰ ਆ ਗਏ, ਫੌਜ ਆ ਗਈ ਪਕੜਨ ਵਾਸਤੇ, ਅਤੇ ਬਹੁਤ ਘਬਰਾਹਟ ਛਾ ਗਈ। ਮਾਈਆਂ ਜਿਹੜੀਆਂ ਸੀ ਬਹੁਤ ਰੁਦਨ ਕਰਨ ਲੱਗੀਆਂ ਵੀ ਹੁਣ ਕੀ ਬਣੇਗਾ। ਦਿੱਲੀ ਗਿਆ ਤਾਂ ਕਦੇ ਕੋਈ ਮੁੜ ਕੇ ਨਹੀਂ ਆਇਆ ਅੱਜ ਤੱਕ। ਜੇ ਗੁਰੂ ਪੰਜਵੇਂ ਪਾਤਸ਼ਾਹ ਲਾਹੌਰ ਗਏ ਸੀ, ਉਹ ਨਹੀਂ ਮੁੜੇ। ਮਹਾਰਾਜ ਨੇ ਵੀ ਕੌਂਸਲ ਕਰੀ ਵੀ ਕੀ ਕਰਿਆ ਜਾਵੇ। ਅਖੀਰ ਹੋਇਆ ਵੀ ਇੱਥੋਂ ਹੁਣ ਦੌੜ ਚੱਲੀਏ, ਨਿਕਲ ਜਾਈਏ ਕਿਸੇ ਪਾਸੇ ਦੀ, ਅਤੇ ਪੰਜ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਗੁਰੂ ਮਹਾਰਾਜ ਨਾਲ ਪੰਜ ਸਿੰਘ ਚੱਲੇ। ਉਹ ਰਾਤ ਸੂਰਜ ਛਿਪਦੀ ਸਾਰ ਘੋੜੇ ਜਲ ਪਟੜਾ ਲਏ ਉਹਨਾਂ ਨੇ, ਉਹਦੇ ਵਿੱਚੋਂ ਨਿਕਲ ਗਏ, ਉਹਨਾਂ ਨੂੰ ਨਾ ਪਤਾ ਲੱਗਿਆ। ਉਹ ਜਿਸ ਵਕਤ ਮਲਕਪੁਰ ਆਉਂਦੇ ਨੇ ਰੋਪੜ ਦੇ ਪਰਲੇ ਪਾਸੇ, ਉੱਥੇ ਗੁਰੂ ਮਹਾਰਾਜ ਕਹਿਣ ਲੱਗੇ ਠਹਿਰੋ, ਕਹਿੰਦੇ ਮੈਨੂੰ ਤਾਂ ਪਿਆਸ ਲੱਗੀ ਹੋਈ ਆ, ਖੂਹ ਆ ਗਿਆ। ਤਾਂ ਸਤੀਦਾਸ ਕਹਿਣ ਲੱਗੇ ਵੀ ਮਹਾਰਾਜ ਅਜੇ ਤਾਂ ਲੋਕ ਜਾਗਦੇ ਨੇ, ਵੀ ਇੱਥੇ ਆਪਾਂ ਨੂੰ ਖਤਰਾ ਹੈ, ਕਿਤੇ ਫੜੇ ਨਾ ਜਾਈਏ, ਖੜਕਾ ਹੋਏਗਾ। ਮਹਾਰਾਜ ਕਹਿੰਦੇ ਨਹੀਂ, ਇੱਕ ਟਿੰਡ ਖੋਲੋ ਅਤੇ ਹਲਟ ਦੀ ਅਤੇ ਇਹਦੇ ਉੱਤੇ ਰੱਸੀ ਬੰਨ ਕੇ ਪਾਣੀ ਕੱਢੋ। ਉਹ ਟਿੰਡ ਖੋਲ ਲਈ ਗਈ ਅਤੇ ਰੱਸੀ ਦੇ ਨਾਲ ਪਾਣੀ ਕੱਢਣ ਲੱਗੇ ਤਾਂ ਪਾਣੀ ਥੋੜ੍ਹਾ ਜਿਹਾ ਹੱਥ ਕੁ ਹੋਰ ਨੀਵਾਂ ਰਹਿ ਗਿਆ। ਭਾਈ ਦਾ ਸਤੀ ਦਾਸ ਖੂਹ ਵੱਲ ਨੂੰ ਹੇਰਾ ਨੂੰ ਹੋਇਆ, ਉਹ ਸੰਭਲ ਨਾ ਸਕਿਆ, ਖੂਹ 'ਚ ਗਿਰ ਗਿਆ। ਉਹ ਜਦ ਗਿਰਿਆ ਪਿੰਡ ਵਾਲੇ ਜਾਗਦੇ ਸੀ ਅਤੇ ਨੱਠ ਕੇ ਆ ਗਏ, ਉਹਨਾਂ ਨੇ ਕਿਹਾ ਘੋੜਿਆਂ ਵਾਲੇ ਖੜ੍ਹੇ ਨੇ, ਘੇਰਾ ਪਾ ਲਿਆ, ਸਾਰੇ ਹੀ ਫੜ ਲਏ। ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਹੀ ਉਹਨਾਂ ਨੇ ਬੰਨ ਕੇ ਉਹਨਾਂ ਨੂੰ ਰੋਪੜ ਪਹੁੰਚਾ ਤਾ, ਰੋਪੜ ਵਾਲੇ ਨੇ ਸਰਹੰਦ ਪਹੁੰਚਾ ਤਾ। ਉੱਥੇ 3.5 ਮਹੀਨੇ ਗੁਰੂ ਸਾਹਿਬ ਜੇਲ੍ਹ 'ਚ ਰਹੇ, ਉਹ ਤੋਂ ਬਾਅਦ ਦਿੱਲੀ ਨੂੰ ਲੈ ਗਏ। ਇਹ ਪੂਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ, ਪੂਰੀ ਉਹ ਲਿਖੀ ਹੋਈ ਹੈ ਇਤਿਹਾਸ ਦੇ ਅੰਦਰ। ਹੁਣ ਇਹਨੂੰ ਬੇਸ ਬਣਾ ਕੇ ਕਈ ਜਿਹੜੇ ਲਿਖਾਰੀ ਨੇ, ਮਾਡਰਨ ਲਿਖਾਰੀ, ਉਹ ਕਹਿੰਦੇ ਨੇ ਵੀ ਨਹੀਂ, ਇਹ ਜਿਹੜੇ ਗੁਰਦੁਆਰੇ ਬਣੇ ਹੋਏ ਨੇ ਐਵੇਂ ਸਿੱਖਾਂ ਨੇ ਬਣਾ ਲਏ, ਗੁਰੂ ਸਾਹਿਬ ਤਾਂ ਇੱਥੇ ਹੀ ਫੜ ਲਏ ਸੀ। ਦੂਜਾ ਜਿਹੜਾ ਇਤਿਹਾਸ ਹੈ ਉਹ ਕਹਿੰਦਾ, ਉਹ ਉੱਪਰ ਕੱਲਾ ਕੱਲਾ ਦਿੰਦਾ ਵੀ ਗੁਰੂ ਸਾਹਿਬ 3 ਮਹੀਨੇ ਸਾਹਿਬ ਦੀਨ ਕੋਲ ਰਹੇ, ਸਾਹਿਬ ਖਾਨ ਕੋਲ ਪਟਿਆਲੇ ਬਹਾਦਰਗੜ੍ਹ, ਉੱਥੇ ਸਥਾਨ ਬਣਿਆ ਹੋਇਆ, ਅੰਦਰ ਬਾਹਰ ਵੀ ਬਣਿਆ ਹੋਇਆ। ਉਹ 3 ਮਹੀਨੇ ਗੱਲਬਾਤ ਚੱਲਦੀ ਰਹੀ, ਲੇਕਿਨ ਜਦ ਨਾ ਹਟੇ ਆ ਕੇ ਕਿਲੇ, ਉਹਦੇ ਕਿਲੇ ਨੂੰ ਘੇਰਾ ਪਾਉਣ ਲੱਗੇ, ਉਹਨੂੰ ਪਤਾ ਲੱਗਿਆ, ਤਾਂ ਉਸ ਵੇਲੇ ਸਨੌਰ ਦਾ ਸੱਯਦ ਆਇਆ ਹੋਇਆ ਸੀ, ਉਹ ਗੁਰੂ ਮਹਾਰਾਜ ਦਾ ਬਹੁਤ ਸ਼ਰਧਾਲੂ ਸੀ। ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮੇਰੇ ਨਾਲ ਚਲੋ। ਇੱਥੇ ਫੌਜ ਨੇ ਤਲਾਸ਼ੀ ਤਲੁਸ਼ੀ ਲਈ, ਲੱਭੇ ਨਾ, ਫਿਰ ਸਨੌਰ ਵੱਲ ਨੂੰ ਚੱਲ ਗਏ, ਕੋਈ ਸੂਹ ਮਿਲ ਗਈ ਇਹਨਾਂ ਨੂੰ, ਉਹਨੇ ਗੁਰੂ ਮਹਾਰਾਜ ਨੂੰ ਗਾਂ ਪਹੁੰਚਾ ਤਾ। ਇਸ ਤਰ੍ਹਾਂ ਹੌਲੀ ਹੌਲੀ ਗੁਰੂ ਮਹਾਰਾਜ ਜਾ ਕੇ ਆਗਰੇ ਜਾ ਕੇ ਗ੍ਰਿਫਤਾਰੀ ਦਿੱਤੀ। ਇਹ ਮੈਂ ਇਤਿਹਾਸ ਦੀ ਗੱਲ ਕਰਦਾ, ਹੁਣ ਕਿਹੜੇ ਨੂੰ ਸੱਚ ਮੰਨੀਏ, ਕਿਹੜੇ ਨੂੰ ਝੂਠਾ ਮੰਨੀਏ। ਉਹ ਪੁਰਾਣਿਆਂ ਨੂੰ ਤਾਂ ਕਹਿੰਦੇ ਨੇ ਜੀ ਇਹ ਤਾਂ ਐਵੇਂ ਕਹਾਣੀਆਂ ਬਣਾਈਆਂ ਹੋਈਆਂ, ਇਹਨਾਂ ਲੋਕਾਂ ਦੀਆਂ ਜੇ ਅਸੀਂ ਗੱਲਾਂ ਵਰੀਏ ਮੰਨ ਲਈਏ ਨਾ, ਆ ਰੂਹਾਨੀਆਂ ਦਾ 1 ਇੰਚ ਵੀ ਸਬਰ ਨਹੀਂ ਤਹਿ ਕਰ ਸਕਦੇ। ਗੁਰੂ ਮਹਾਰਾਜ ਦੇ ਜਿਹੜੀਆਂ ਗੱਲਾਂ ਨੇ, ਇਹ ਕੋਈ ਇਤਿਹਾਸ ਦੇ ਵਿੱਚ ਵੀ ਸਾਬਤ ਕਰੋ, ਇਹਦਾ ਲੋੜ ਹੀ ਨਹੀਂ ਸਾਬਤ ਕਰਨ ਦੀ। ਮੁੱਤਾਂ ਲੱਖਾਂ ਸਾਲਾਂ ਦੀਆਂ ਗੱਲਾਂ ਚੱਲੀਆਂ ਹੁੰਦੀਆਂ ਨੇ, ਪ੍ਰਹਲਾਦ ਵੀ ਹੋਇਆ, ਧਰੂ ਵੀ ਹੋਇਆ, ਸਾਰੇ ਹੋਏ ਨੇ, ਉਹ ਜਿਵੇਂ ਜਿਵੇਂ ਲਿਖਿਆ ਹੋਇਆ ਉਵੇਂ ਜਿਵੇਂ ਹੋਏ ਨੇ। ਸੋ ਇਸ ਤਰ੍ਹਾਂ ਇਹ ਲੋਕ ਕੁਛ ਨਾਸਤਕ ਗੱਲਾਂ ਕਰ ਦਿੰਦੇ ਨੇ ਜਿਹਨਾਂ ਕਰਕੇ ਨਿਸ਼ਚੈ ਹਿੱਲ ਜਾਇਆ ਕਰਦੇ ਨੇ। ਉਹਦਾ ਕਾਰਨ ਇਹ ਹੈ ਕਿ ਕਲਯੁਗ ਬਣ ਗਿਆ ਪ੍ਰਚਾਰਕ, ਤੇ ਉਹਨੇ ਕੰਮ ਕੀ ਕਰਿਆ, ਅੰਦਰ ਵੀ ਹਨੇਰਾ ਛਾ ਪੈਦਾ ਕਰਤਾ ਤੇ ਬਾਹਰ ਵੀ ਹਨੇਰਾ ਹੋ ਗਿਆ। ਮਹਾਰਾਜ ਫਰਮਾਨ ਕਰ ਰਹੇ
ਸਾਰੇ ਕੂੜਦਾ ਹੋ ਗਿਆ ਮੁਰਤਾਰਾ, ਸੱਚ ਬਾਦਸ਼ਾਹ ਪੈ ਗਿਆ ਕੂੜਦਾ ਹੋ ਗਿਆ ਮੁਰਤਾਰਾ, ਸੱਚ ਬਾਦਸ਼ਾਹ ਪੈ ਗਿਆ
ਬੇਤਾਲਾ ਹੈ, ਬੇਮਰਿਆਦਾ ਹੈ। ਕਹਿੰਦੇ ਇਹਦਾ ਅਸਰ ਸਾਰਿਆਂ ਦੇ ਹਿਰਦਿਆਂ ਤੇ ਛਾ ਗਿਆ। ਇਹਦਾ ਕੰਮ ਕੀ ਹੈ ਕਿ ਭਗਤੀ ਵੱਲ ਨਾ ਲੱਗਣ ਦੇਣਾ, ਭਗਤੀ ਦੀ ਥਾਂ ਤੇ ਉਲਟੇ ਚੱਕਰਾਂ ਚ ਭੋਗਾਂ ਚ ਪ੍ਰਵਿਰਤ ਕਰਾ ਦੇਣਾ, ਜਿਹਨਾਂ ਦਾ ਫਲ ਦੁੱਖ ਹੁੰਦਾ ਹੈ, ਨਰਕ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਗੱਲ ਮੰਨਣੀ ਨਾ ਗੁਰੂ ਮਹਾਰਾਜ ਦੀ, ਨਾਲ ਦੀ ਨਾਲ ਤਰਕ ਆਈ। ਮਹਾਰਾਜ ਕਹਿੰਦੇ ਸੁਣ ਸਾਖੀ ਮਨ ਜਾ ਪਿਆ। ਕਹਿੰਦੇ ਤੂੰ ਅਸੀਂ ਤੈਨੂੰ ਕੁਛ ਮਸਾਲਾਂ ਦਿੰਦੇ ਹਾਂ ਤੇ ਉਹ ਤੂੰ ਸੁਣ, ਤੇ ਮਨ ਦੇ ਵਿੱਚ ਪਿਆਰ ਦੇ ਨਾਲ ਇਹਨੂੰ ਜਪ, ਥਾਂ ਦੇ ਪਿਆਰ ਨਾਲ। ਵੱਡਾ ਸ਼ਬਦ ਹੈ ਅਜਾ ਮਲੋਦਰੀਆ ਕਹੇ ਇੱਕ ਵਾਰ। ਕਹਿੰਦੇ ਨਾਮ ਦੀ ਮਹਿਮਾ ਇੰਨੀ ਜ਼ਬਰਦਸਤ ਹੈ ਕਿ ਅਜਾ ਮਲ ਨੇ ਸਾਰੀ ਜ਼ਿੰਦਗੀ ਪਾਪ ਕਰੇ, ਪਤਤ ਅਜਾ ਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਿਹਾ। ਗੁਰ ਤੇ ਬੇਮੁਖ ਹੋਏ ਕਿ ਪਾਪ ਕਮਾਵੇ ਦੁਰਮਤ ਦਹਿਆ, ਖੋਟੀ ਮੱਤ ਚ ਫਸਿਆ ਹੋਇਆ, ਗੁਰੂ ਤੋਂ ਬੇਮੁਖ ਹੋ ਗਿਆ ਤੇ ਪਾਪਾਂ ਦਾ ਜੀਵਨ ਅਪਣਾ ਲਿਆ। 18 ਸਾਲ ਦਾ ਜਿਸ ਵਕਤ ਹੋਇਆ, ਇਹ ਵਿਦਵਾਨ ਐਡਾ ਸੀ, ਜਿਹੜੀ ਪੁਸਤਕ ਨੂੰ ਇੱਕ ਵਾਰੀ ਪੜ੍ਹ ਲਏ, ਜਿਹੜੇ ਬਚਨ ਇੱਕ ਵਾਰੀ ਸੁਣ ਲਏ, ਮੁੜ ਕੇ ਨਹੀਂ ਸੀ ਭੁੱਲਦਾ, ਅੱਖਰ ਅੱਖਰ ਉਵੇਂ ਹੀ ਸੁਣਾਉਂਦਾ। ਯਾਦਾਸ਼ਤ ਵਾਹਿਗੁਰੂ ਨੇ ਐਸੀ ਬੁੱਧੀ ਬਖਸ਼ੀ ਹੋਈ ਸੀ ਇਹਨੂੰ, ਨਿਰਣਾ ਸ਼ਕਤੀ ਇਹਦੇ ਅੰਦਰ ਬੇਅੰਤ ਸੀ। 18ਵੇਂ ਸਾਲ ਗੁਰੂ ਨੇ ਕਿਹਾ ਬੇਟਾ ਹੁਣ ਤੂੰ ਜਵਾਨ ਹੋ ਗਿਆ, ਹੋਰ ਤਾਂ ਜਿੱਧਰ ਦੀ ਤੇਰਾ ਜੀ ਕਰਦਾ ਤੈਨੂੰ ਮਾਇਆ ਦੀ ਸ਼ਕਤੀ ਦਾ ਪਤਾ ਨਹੀਂ ਹੈ। ਬਹੁਤ ਪ੍ਰਬਲ ਸ਼ਕਤੀ ਹੈ ਮਾਇਆ ਦੀ, ਪੜਿਆ ਤਾਂ ਹੈ ਲੇਕਿਨ ਵਰਤ ਕੇ ਤੇਰੇ ਨਾਲ ਵਰਤੀ ਨਹੀਂ ਹੈ। ਇਹ ਮਾਇਆ ਬਹੁਤ ਉਲਟੀ ਹੈ, ਇਹ ਖਾ ਜਾਂਦੀ ਹੈ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਾ ਖਾਇਆ, ਮਨ ਮੁਖ ਖਾਧੇ ਗੁਰਮੁਖ ਉਧਰੇ ਜਿਨ ਸੱਚ ਨਾਮ ਕਿਸਰਾ। ਕਹਿੰਦੇ ਇਹ ਖਾ ਜਾਂਦੀ ਹੈ, ਕਿਸੇ ਨੂੰ ਨਹੀਂ ਛੱਡਦੀ, ਨਾ ਇਹ ਵਿਦਿਆ ਦੇਖਦੀ ਹੈ, ਨਾ ਮਹਿਮਾ ਦੇਖਦੀ ਹੈ, ਨਾ ਪੈਸਾ ਦੇਖਦੀ ਹੈ, ਕੁਛ ਨਹੀਂ ਦੇਖਦੀ। ਇਹਦਾ ਕੰਮ ਕੀ ਹੈ? ਬਗੈਰ ਦੰਦਾਂ ਤੋਂ ਸੰਸਾਰ ਨੂੰ ਖਾ ਜਾਣਾ। ਮਾਇਆ ਹੋਈ ਨਾਗਣੀ ਜਗਤ ਰਹੀ ਲੁਟਾ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਾਲੂ ਜਿਨ ਦਲਮਲ ਲਾਈ ਪਾਏ। ਕਹਿਣ ਲੱਗੇ ਬੇਟਾ ਇਹਦੀ ਸ਼ਕਤੀ ਬਹੁਤ ਵੱਡੀ ਹੈ, ਇਹਦੀ ਸ਼ਕਤੀ ਬਾਰੇ ਇੱਕ ਵਾਰੀ ਜੈਮਨੀ ਰਿਸ਼ੀ ਜਿਸਨੇ ਨਿਆਂ ਸ਼ਾਸਤਰ ਦੀ ਰਚਨਾ ਕਰੀ, ਉਹਨੇ ਲਿਖਤਾ ਵੀ ਜਿਸ ਵਕਤ ਆਦਮੀ ਨੂੰ ਗਿਆਨ ਹੋ ਜਾਂਦਾ ਉਸ ਵੇਲੇ ਮਾਇਆ ਅਸਰ ਨਹੀਂ ਕਰਿਆ ਕਰ। ਇਹ ਐਡਿਟ ਕਰਾਉਣ ਵਾਸਤੇ ਵਿਆਸ ਜੀ ਕੋ ਲੈ ਗਿਆ, ਵਿਆਸ ਜੀ ਨੇ ਹੋਰ ਤਾਂ ਪ੍ਰਵਾਨ ਕਰ ਦਿੱਤਾ। ਜਦੋਂ ਇਹ ਲਾਈਨ ਪੜ੍ਹੀ ਉਹ ਕਹਿੰਦੇ ਵੀ ਇਹਦੇ ਵਿੱਚ ਹਮੈ ਆਦਮੀ ਦਾ ਅਭਿਮਾਨ ਛੁਪਿਆ ਪਿਆ। ਜੈਮਨੀ ਇਹ ਲਾਈਨ ਕੱਟ ਦਿੱਤੀ, ਕਹਿੰਦਾ ਨਹੀਂ ਜੀ ਮੈਂ ਤਾਂ ਸੱਤ ਤੇ ਅਧਾਰਤ ਲਿਖੀ ਹੈ ਇਹ ਚੀਜ਼ ਵੀ ਮਾਇਆ ਦਾ ਕੀ ਕੰਮ ਜਦੋਂ ਆਦਮੀ ਲੰਘ ਗਿਆ। ਉਹ ਕਹਿੰਦੇ ਤੈਨੂੰ ਪਤਾ ਨਹੀਂ, ਇਹ ਬਹੁਤ ਹੈ, ਇਹਨੇ ਵੱਡੇ ਵੱਡੇ ਖਾ ਲਏ।
ਮਾਇਆ ਮਮਤਾ ਮੋਹਣੀ, ਮਾਇਆ ਮਮਤਾ ਮੋਹਣੀ, ਮਾਇਆ ਮਮਤਾ ਮੋਹਣੀ, ਮਾਇਆ ਮਮਤਾ ਮੋਹਣੀ,
ਕਹਿੰਦੇ ਇਹਦੀ ਤਾਕਤ ਨੂੰ ਜਾਣਦਾ ਨਹੀਂ, ਇਹਦੀ ਤਾਕਤ ਨੇ ਵੱਡੇ ਵੱਡੇ ਛੁੱਟ ਦਿੱਤੇ। ਇਹਦਾ ਇੱਕ ਰੂਪ ਨਹੀਂ ਹੈ, ਅਨੇਕਾਂ ਹੀ ਰੂਪ ਨੇ। ਕਿਤੇ ਬਾਲ ਬੱਚਿਆਂ ਦੇ ਰੂਪ ਚ ਹੈ, ਕਿਤੇ ਇਸਤਰੀ ਦੇ ਰੂਪ ਵਿੱਚ ਹੈ, ਕਿਤੇ ਪਰਬਤਾਂ ਦੇ ਰੂਪ ਵਿੱਚ ਹੈ, ਕਿਤੇ ਅਹੁਦਿਆਂ ਦੇ ਰੂਪ ਵਿੱਚ ਹੈ, ਕਿਤੇ ਸਰੀਰਕ ਤਾਕਤ ਦੇ ਰੂਪ ਵਿੱਚ ਹੈ, ਕਿਤੇ ਵਿਦਿਆ ਦੀ ਪੜ੍ਹਾਈ ਦੇ ਰੂਪ ਵਿੱਚ ਹੈ, ਕਿਤੇ ਪੈਸੇ ਦੇ ਰੂਪ ਵਿੱਚ ਹੈ। ਆਹ ਜਿੰਨੇ ਰੂਪ ਨੇ ਸਭ ਮਾਇਆ ਦੇ ਨੇ ਬੇਟਾ। ਮਾਇਆ ਤਾਂ ਬਹੁਤ ਪ੍ਰਬਲ ਸ਼ਕਤੀ ਹੈ, ਵਾਹਿਗੁਰੂ ਤਾਂ ਅਜੇ ਕੁਝ ਜਲ ਕਰੂ ਕਰੂ। ਇਹਦਾ ਜਦ ਵੇਗ ਪੈਂਦਾ, ਇੰਨਾ ਜ਼ੋਰ ਪੈਂਦਾ, ਵੱਡੇ ਵੱਡੇ ਗਿਰ ਜਾਂਦੇ। ਸਾਥੀ ਹਰੀ ਰਾਜਪਾਲ ਛੱਡ ਦਿੱਤਾ, ਪਰ ਲਗਨ ਸੀ ਸੱਚੀ ਇਹਦੇ ਦਿਲ ਚ, ਇਹਦੇ ਮਨ ਸੀ ਵੀ ਮੈਂ ਕਿਸੇ ਤਰ੍ਹਾਂ ਛੇਤੀ ਤੋਂ ਛੇਤੀ ਰਿਅਲਾਈਜੇਸ਼ਨ ਵਿੱਚ ਮੰਡਲ ਚ ਪਹੁੰਚ ਜਾ, ਵਿਵੇਕ ਮੰਡਲ ਚ ਪਹੁੰਚ ਕੇ ਆਪਣੇ ਸਰੂਪ ਨੂੰ ਸਾਕਸ਼ਾਤ ਕਰ ਲਵਾਂ। ਬੜਾ ਨੇਕ ਬਾਦਸ਼ਾਹ ਸੀ, ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜੀ ਹੈ, ਕਿਉਂਕਿ ਉਹਨੂੰ ਇੱਕ ਲਗਨ ਲੱਗ ਗਈ, ਵੈਰਾਗ ਲੱਗ ਗਿਆ ਕਿ ਮਾਨਸ ਜਨਮ ਪਰਮੇਸ਼ਰ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ, ਮੈਂ ਤਾਂ ਰਾਜਭਾਗ ਦੇ ਸਵਾਦਾਂ ਦੇ ਵਿੱਚ ਇਸ ਨੂੰ ਖਰਾਬ ਕਰ ਰਿਹਾ, ਤੇ ਮੈਂ ਇਹ ਜਨਮ ਨੂੰ ਲੇਖੇ ਚਲਾ ਦੂ। ਤਪ ਕਰਨ ਲੱਗ ਗਿਆ, ਕਲਪਾਤੀ ਜਿਹੜੀ ਕਲਪਾਤੀ ਬਿਰਤੀ ਹੈ ਉਹ ਧਾਰਨ ਕਰ ਲਈ। ਉਹ ਇਹ ਹੁੰਦੀ ਹੈ ਵੀ ਕਿਤੇ ਮੰਗਣ ਨਹੀਂ ਜਾਣਾ, ਖਾਣ ਪੀਣ ਨਹੀਂ, ਕਿਤੇ ਵੀ ਕੋਈ ਉਦਮ ਕਰਨਾ, ਜੰਗਲ ਦੇ ਵਿੱਚ ਜੋ ਫਲ ਫਰੂਟ ਗਿਰੇ ਹੋਏ ਹੱਥ ਲਾ ਕੇ ਉਹ ਖਾ ਕੇ ਗੁਜ਼ਾਰਾ ਕਰ ਲੈਣਾ, ਧਰਤੀ ਦੇ ਵਿੱਚ ਕੰਦ ਮੂਲ ਉਹ ਪੱਟ ਕੇ ਭੁੰਨ ਕੇ ਗੁਜ਼ਾਰਾ ਕਰ ਲੈਣਾ, ਵਸਤਰ ਨਹੀਂ ਪਹਿਨਣਾ, ਜੀਰਨ ਹੋ ਗਏ ਲਹਿ ਗਏ ਫਟ ਕੇ ਦੁਬਾਰਾ ਨਹੀਂ ਪਹਿਨਣੇ, ਐਸੀ ਬਿਰਤੀ ਹੋਇਆ ਕਰਦੀ ਹੈ, ਕਿਸੇ ਦੇ ਮੂੰਹ ਉੱਥੇ ਨਹੀਂ ਲੱਗਣਾ। ਸੋ ਐਸੀ ਬਿਰਤੀ ਦੇ ਨਾਲ ਇਹ ਜੰਗਲ ਚ ਰਹਿੰਦਾ ਸੀ ਕੱਲਾ ਹੀ। ਅੱਜ ਅੰਮ੍ਰਿਤ ਵੇਲੇ ਉੱਠਿਆ, ਚਾਂਦੀ ਚਾਨਣੀ ਪੂਰੇ ਜ਼ੋਰ ਨਾਲ ਚਮਕ ਰਹੀ ਹੈ, ਕੋਈ ਰੁਕਾਵਟ ਨਹੀਂ ਹੈ, ਸਾਹਮਣੇ ਹਰਾ ਹਰਾ ਘਾਹ ਹੈ। ਸਮਾਧੀ ਦੇ ਵਿੱਚੋਂ ਨੇਤਰ ਖੁੱਲ੍ਹੇ, ਅਚਾਨਕ ਕੀ ਦੇਖਦਾ ਹੈ ਕਿ ਇੱਕ ਲਾਲ ਰੰਗ ਦੀ ਬਹੁਤ ਵੱਡੀ ਚੀਜ਼ ਘਾਹ ਦੇ ਵਿੱਚ ਪਈ ਹੈ। ਉਹਦੇ ਉੱਤੇ ਚੰਦਰਮਾ ਦੀਆਂ ਕਿਰਨਾਂ ਜਦ ਪ੍ਰਤੀ ਐਕਸ਼ਨ ਕਰਦੀਆਂ ਹੈ ਤਾਂ ਉਹ ਲਾਲ ਦੇ ਵਿੱਚੋਂ ਕਿਰਨਾਂ ਉੱਠ ਕੇ ਅੱਖ ਨੂੰ ਦਿਖਾਈ ਦਿੰਦੀ ਹੈ। ਰਾਜਾ ਸੀ ਉਸੇ ਵੇਲੇ ਧਾਰ ਗਿਆ ਵੀ ਇਹ ਤਾਂ ਅਤਿ ਕੀਮਤੀ ਲਾਲ ਹੈ, ਨਾਯਾਬ ਲਾਲ ਹੈ। ਉਸ ਵੇਲੇ ਹੱਥ ਵਧਿਆ ਜਾ ਕੇ ਲਾਲ ਨੂੰ ਪਾ ਲਿਆ। ਉਹ ਲਾਲ ਨਹੀਂ ਸੀ, ਹੈਰਾਨ ਹੋ ਗਿਆ ਵੀ ਇਹ ਤਾਂ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੈ। ਉਸ ਵੇਲੇ ਆਪਣੇ ਆਪ ਨੂੰ ਤਰਕਾਰਾਂ ਦਿੰਦਾ ਹੈ, ਤਰਕਾਰਾਂ ਦਿੰਦਾ, ਰੋਂਦਾ ਹੈ ਬਹੁਤ। ਮੈਂ ਰਾਣੀਆਂ ਛੱਡਤੀਆਂ, ਰਾਜ ਦਾ ਸੁੱਖ ਛੱਡ ਦਿੱਤਾ, ਅਧਿਕਾਰ ਛੱਡ ਦਿੱਤੇ, ਤੇ ਆ ਕੇ ਰੋਵੇ ਰਾਜੇ ਕੰਨ ਫੜਾਏ, ਘਰ ਘਰ ਮੰਗੇ ਭੀਖਿਆ ਜਾਏ, ਕਿਤੇ ਮੈਂ ਆਪਣੀ ਨੀਵੀਂ ਹਾਲਤ ਕਰ ਲਈ। ਜੰਗਲ 'ਚ ਰਹਿਣਾ ਸ਼ੁਰੂ ਕਰ ਦਿੱਤਾ, ਕਿਸੇ ਕੋਲ ਨਹੀਂ ਜਾਂਦਾ, ਕੱਪੜੇ ਜਿਹੜੇ ਮੈਂ ਤਿਆਗ ਦਿੱਤੇ। ਉਹ ਮਨ ਐਡਾ ਤੂੰ ਮੇਰੇ ਨਾਲ ਧੋਖਾ ਕਰਿਆ। ਉਸ ਵੇਲੇ ਇੱਕ ਸ਼ਲੋਕ ਦੂਹਰਾ ਆ ਰਿਹਾ, ਇੱਕ ਤਾਂ ਹੈ ਕਿ ਮਨ ਦੁਸ਼ਮਣ ਨੂੰ ਜੇ ਜਿੱਤ ਲਓ ਸਾਰੇ ਦੁਸ਼ਮਣ ਜਿੱਤੇ ਗਏ, ਇੱਕ ਇਹ ਹੈ ਕਿ ਜੇ ਮਨ ਦੁਸ਼ਮਣ ਜਿਉਂਦਾ ਤਾਂ ਸਾਰੇ ਹੀ ਦੁਸ਼ਮਣ ਜਿਉਂਦੇ। ਉਹ ਸ਼ਲੋਕ ਇਸ ਤਰ੍ਹਾਂ ਹੈ, ਉੱਠਾ ਹੈ ਕਿ ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਦੁਸ਼ਮਣ ਜਿੱਤ ਲਿਆ ਤਾਂ ਸਾਰੇ ਦੁਸ਼ਮਣ ਜਿੱਤੇ। ਦੂਜੇ ਪਾਸੇ ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਦੁਸ਼ਮਣ ਜਿਉਂਦਾ ਤਾਂ ਸਾਰੇ ਹੀ ਦੁਸ਼ਮਣ ਜਿਉਂਦੇ। ਪਛਤਾਇਆ, ਘਰ ਬਾਰ ਖਜ਼ਾਨੇ ਛੱਡ ਕੇ ਇੱਕ ਥੁੱਕ ਨੂੰ ਹੱਥ ਪਾ ਬੈਠਿਆ, ਕਿਦਾਂ ਮਾਇਆ ਨੇ ਉਸ ਨੂੰ ਧੋਖਾ ਦਿੱਤਾ, ਗਰਾ ਦਿੱਤਾ। ਇਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਤਪਸੀ ਤਪ ਕਰਦੇ ਭੁਲਾ ਦਿੱਤੇ ਮਾਇਆ ਨੇ। ਸ਼੍ਰਿੰਗੀ ਸੀ ਜਿਹੜਾ ਸੀ ਉਹਨੇ ਕਦੇ ਇਸਤਰੀ ਦੇਖਿਓ ਨਹੀਂ ਸੀ, ਪਰ ਜਦ ਭੁੱਲਿਆ ਵੇਸ਼ਵਾ ਦੇ ਨਾਲ ਆ ਗਿਆ, 13 ਪੁੱਤਰ ਹੋਏ ਉਹਦੇ। ਬੜੀ ਮੁਸ਼ਕਲ ਨਾਲ ਪਿਓ ਟੋਲਦਾ ਫਿਰਦਾ, ਮੇਰਾ ਪੁੱਤਰ ਕਿੱਥੇ ਚਲਿਆ ਗਿਆ, ਕੁਛ ਨਹੀਂ ਪਤਾ ਲੱਗਦਾ। ਅਖੀਰ ਪਤਾ ਕਿ ਲੱਗਿਆ ਵੀ ਅਯੁੱਧਿਆ 'ਚ ਲੈ ਗਏ ਉਹਨੂੰ, ਬੇਸ਼ਵਾਵਾਂ ਲੈ ਕੇ।